ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਦਨਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹ ਖਪਾਹੀ ਅੰਤਰ ਅਗਿਆਨ ਭਈ ਮਤ ਮੱਦਨ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਿਰੰਕਾਰੀ ਨਿਰੰਜਨੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਥੇ ਜੋਤੀ ਸਵਰੂਪ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਵਸੀ ਹੋਈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਵ ਦੁਨੀਆਂ ਦੀ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਚੌਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤਖ ਤੇ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਲੇ ਦੀਵਾਨ ਅੰਦਰ ਸੋਹਣੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਇਸ ਅੰਮ੍ਰਿਤ ਬਚਨ ਦੀ ਸਾਂਝ ਵਿਚਾਰ ਕਰਨ ਹਿੱਤ ਆਪਾਂ ਸਾਰੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੰਗਤ ਰੂਪ ਵਿੱਚ ਜਾਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਆਪਣੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸ਼੍ਰਵਣ ਕਰਨ ਵਾਸਤੇ ਤਵੱਜੋ ਦੇ ਕੇ ਸੱਜ ਬੈਠੇ ਹਾਂ ਔਰ ਸਾਰੀਆਂ ਹੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਅਸੀਸ ਬਖਸ਼ੀਸ਼ ਇਸ ਦੇ ਨਾਲ ਸਾਂਝ ਕਰਦਾ ਹਾਂ। ਆਓ ਸਾਰੇ ਬੜੇ ਪਿਆਰ ਨਾਲ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤੀ ਗਈ ਹੋਈ ਵਾਰ ਦੇ ਵਿੱਚੋਂ पावन पाठ शब्द में पौड़ीदा है और जिसके आरंभ दे विच दो मुबारक श्लोक भी सोढ़ी सुल्तान चौथे पातशाह गुरु रामदास महाराज साहब जी की रचना तो ही उच्चारण किए हुए ने। इतने मैं तां थोड़ी जी अर्ज की सी जदों असी इस वारनामा बाणी दे दरबार करते हां तो इस सूरठ की वार दियां 29 पौड़ियां ने और 58 श्लोक ने। साहिब श्री गुरु अर्जुन देव महाराज जी ने जगत जलंधे नूं ठारन वास्ते और समुची मानवता दे पले हित जदों आदि श्री गुरु ग्रंथ साहिब महाराज जी दी श्री रामसर साहिब दी धरती ते भाई साहिब भाई गुरदास जी दे पसन खारी दी सेवा लेके संपादना कीती और उन्होंने जो मूल रूप दे विच वारा हुंदियां सी इह पौड़ियां दे रूप विच हुंदियां सी। साहिब श्री गुरु अर्जुन देव महाराज जी ने सवार दियां जिहड़ियां पौड़ियां सन उन्हां दे भाव नूं होर भी सौखे ढंग नाल सानूं समझाउण वास्ते जो श्लोक सन उह वी अंकित कीते जिन्हां दे विचों साहिब श्री गुरु नानक साहिब महाराज जी दी रचना तो उच्चारण किए हुए दो श्लोक ने। गुरु अंगद देव महाराज जी दे रूप विच उच्चारण किया होया एक श्लोक है और इसे ही साहिब श्री गुरु नानक देव महाराज जी दे चौथे ज्योति स्वरूप गुरु रामदास महाराज जी दे उच्चारण किए हुए 7 श्लोक ने और तीसरे पातशाह गुरु अमरदास महाराज जी की रचना तो उच्चारण किए हुए 48 श्लोक दर्ज ने। हर एक पौड़ी के नाल 2 श्लोक दर्ज ने। अज का पावन मुखवाक साहिब श्री गुरु ग्रंथ साहिब महाराज जी के मुकदस अंग 652 तो आरंभ होके अंग 653 के उपर संपन्न हुंदा है और सतगुरु सच्चे पातशाह जी ने समुची मानवता के उपर कृपा करदिया होया खत्री ब्राह्मण सूद वैश उपदेश चौं वर्णा को सांझा दिंदिया होया असल जीवन में मनमुखता की जड़ पहचान वास्ते हदायत की समझाया है और जो भी साडे जीवन के अंदर गलानी आउंदी है जो भी भटकना आउंदी है जो असीं भरम रहे हाँ उस सारे का मूल कारण अज्ञानता हुंदी है और अज्ञानता सब तो डाढ़ी हुंदी है। बल्कि जो असीं इह कहिए आत्मक सूझबूझ तो भी होना होना चाहे वह संसारिक होवे चाहे वह आत्मक ज्ञान होवे इस दी विचारधारा तो बेसमझ होना इंसानियत दे सुभाव तो सानू भटका देंदा है। अज्ञानता विच पिया हुआ व्यक्ति क्योंकि धुप हनेरा है अज्ञानता का ते हनेरे दे विच चलदिया हुई हमेशा ही ठेडे ठोकरां दा सामना करना पैंदा है। बहुत सारे ऐसे जीव जंतु हुंदे ने जिहड़े हनेरे दा फायदा उठाउंदिया होया जीव नूं दसदे भी ने ते बहुत सारे ऐसे ने जिहड़े मनुख आदमी नूं शिकार भी बनाउंदे ने। मनुख अज्ञानता दे अंदर भरमिया होया है और इही इक अज्ञानता ਦਾ ਹਨੇਰਾ ਜਿਹੜਾ ਹੈ ਭਾਵੇਂ ਅਸੀਂ ਧਰਮ ਦੀ ਦੁਨੀਆਂ ਵਿੱਚ ਚੱਲਣਾ ਹੋਵੇ ਭਾਵੇਂ ਅਸੀਂ ਰਾਜਨੀਤੀ ਦੇ ਵਿੱਚ ਪੈਰ ਰੱਖਣਾ ਹੋਵੇ ਚਾਹੇ ਅਸੀਂ ਸਮਾਜਿਕ ਤਾਣਾ ਬਾਣਾ ਬੁਣਨਾ ਹੋਵੇ ਤੇ ਜਾਂ ਫਿਰ ਅਸੀਂ ਆਪਣੀ ਅਰਥ ਵਿਵਸਥਾ ਦੀ ਗੱਲ ਕਰਨੀ ਹੋਵੇ ਜਦੋਂ ਤੱਕ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਹਾਂ ਅਸੀਂ ਭਟਕਦੇ ਰਹਾਂਗੇ ਔਰ ਜਦੋਂ ਮਨੁੱਖ ਅਗਿਆਨਤਾ ਦੇ ਵਿੱਚ ਹੋਵੇਗਾ ਤੇ ਉਹਦੀ ਮੱਤ ਜਿਹੜੀ ਹੈ ਉਹ ਵੀ ਹੋਸ਼ੀ ਹੋਣੀ ਸ਼ੁਰੂ ਹੋ ਜਾਵੇਗੀ ਘਟਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੱਤ ਤਾਂ ਸਾਡੇ ਸਾਰਿਆਂ ਕੋਲ ਹੈ। ਮੈਂ ਕਈ ਦਫ਼ਾ ਬੇਨਤੀ ਕਰਦਾ ਹੁੰਦਾ ਅਸੀਂ ਆਪਸ ਦੇ ਵਿੱਚ ਵਿਚਾਰ ਕਰੀਏ ਨਾ, ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਆਪਣੇ ਪਰਿਵਾਰ ਵਿੱਚ ਆਪਣੇ ਧੀ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਤੇ ਉਹ ਵੀ ਕਹਿ ਦਿੰਦਾ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਹੈ, ਮੈਂ ਕੋਈ ਨਿਆਣਾ ਨਹੀਂ, ਤੁਹਾਡੇ ਨਾਲੋਂ ਜ਼ਿਆਦਾ ਮਤ ਤੇ ਮੈਂ ਕੋਈ। ਤਕਰੀਬਨ ਸਾਡੀ ਇਹ ਹਾਲਤ ਬਣੀ ਹੋਈ, ਅਸੀਂ ਸਾਰੇ ਕਿੰਨੇ ਮੇਰੇ ਕੋਲ ਮਤ ਹੈ ਤੇ ਸ਼ੱਕ ਕੋਈ ਨਹੀਂ ਹੈਗੀ ਵੀ ਸਾਰਿਆਂ ਕੋਲ ਹੀ ਹੈ। ਪਰ ਜੇ ਇਹੀ ਮਤ ਸਾਡੀ ਗੁਰੂ ਨਾਲ ਜੁੜਦੀ ਹੈ, ਇਹ ਗੁਰਮਤ ਹੈ, ਇਹੀ ਮਤ ਸਾਡੀ ਮਨ ਦੇ ਪਿੱਛੇ ਤੁਰਦੀ ਹੈ ਤੇ ਮਨਮਤ ਹੈ, ਇਹੀ ਮਤ ਸਾਡੀ ਖੋਟੇ ਵਕਾਰਾਂ ਵਾਲੇ ਪਾਸੇ ਨੂੰ ਤੁਰਦੀ ਹੈ ਤੇ ਦੁਰਮਤ ਹੈ। ਪਰ ਅਗਿਆਨਤਾ ਦੇ ਕਾਰਨ ਕਰਕੇ ਸਾਡੀ ਮਤ ਹੋਸ਼ੀ ਹੁੰਦੀ ਜਾਂਦੀ ਹੈ, ਥੋੜੀ ਹੁੰਦੀ ਜਾਂਦੀ ਹੈ। ਔਰ ਜਿਵੇਂ ਜਿਵੇਂ ਸਾਡੀ ਮਤ ਹੋਸ਼ੀ ਹੁੰਦੀ ਜਾਂਦੀ ਹੈ, ਅਗਰ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਭਾਈ ਅਗਿਆਨਤਾ ਤੋਂ ਬਾਹਰ ਨਿਕਲ ਜਾ, ਤੇਰੇ ਕੋਲ ਸਮਾਂ ਹੈ, ਪਰੰਤੂ ਅਸੀਂ ਉਸਦੀ ਗੱਲ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ। ਕੋਈ ਵਿਅਕਤੀ ਹੱਥ ਦੇ ਵਿੱਚ ਦੀਵਾ ਹੈ, ਕਿਉਂਕਿ ਰਾਤ ਦਾ ਪੰਧ ਹੈ, ਤੇ ਜੰਗਲ ਦੇ ਉਰਲੇ ਪਾਸੇ ਬੈਠ ਗਿਆ, ਸਮਝ ਨਹੀਂ ਸੀ। ਔਰ ਦੂਸਰਾ ਵਿਅਕਤੀ ਆਇਆ ਤੇ ਉਹਨੇ ਪੁੱਛਿਆ ਭਾਈ ਤੂੰ ਬੈਠਾ ਕਿਉਂ ਹੈ? ਕਹਿਣ ਲੱਗਾ ਜੰਗਲ ਦੇ ਵਿੱਚ ਦੀ ਲੰਘਣਾ ਹੈ, ਪਰ ਮੈਂ ਇਕੱਲਾ ਹਾਂ, ਹਨੇਰਾ ਹੈ। ਤੇ ਕਹਿਣ ਲੱਗਾ ਹਨੇਰੀ ਵਾਲੀ ਕਿਹੜੀ ਗੱਲ ਹੈ ਭਾਈ, ਤੇਰੇ ਹੱਥ ਦੇ ਵਿੱਚ ਦੀਵਾ ਤੇ ਹੈ, ਤੇ ਇਹਦਾ ਦੀਵਾ ਤੇ ਹੈਗਾ ਪਰ ਇਹਦਾ ਚਾਨਣ ਸਿਰਫ ਮੇਰੇ ਆਲੇ ਦੁਆਲੇ ਹੀ ਹੈ, ਜ਼ਿਆਦਾ ਨਹੀਂ ਹੈਗਾ। ਪਰ ਮੈਂ ਇਸ ਵਾਸਤੇ ਤੁਰ ਨਹੀਂ ਰਿਹਾ ਕਿ ਇਹਦਾ ਚਾਨਣ ਤੇ ਸਿਰਫ ਮੇਰੇ ਆਲੇ ਦੁਆਲੇ ਹੀ ਹੈ ਤੇ ਜੰਗਲ ਦਾ ਪੰਧ ਬੜਾ ਵੱਡਾ ਹੈ। ਹੁਣ ਜਿਹੜਾ ਵਿਅਕਤੀ ਮਗਰੋਂ ਆਇਆ ਸੀ ਕਹਿਣ ਲੱਗਾ ਆ ਮੈਂ ਤੈਨੂੰ ਦੱਸਦਾ ਤੂੰ ਅੱਗੇ ਅੱਗੇ ਤੁਰ, ਫਿਰ ਮੈਂ ਤੇਰਾ ਸਾਥ ਦਿੰਦਾ, ਵੇਖੀ ਫਿਰ ਚਾਨਣ ਹੋਰ ਅੱਗੇ ਵੱਧਦਾ ਜਾਵੇਗਾ। ਹੁਣ ਉਹ ਜਦੋਂ ਦੀਵਾ ਲੈ ਕੇ ਅੱਗੇ ਅੱਗੇ ਤੁਰਦਾ ਜਾਂਦਾ ਹੈ ਤੇ ਅੱਗੇ ਹੋਰ ਪ੍ਰਕਾਸ਼ ਹੋਈ ਜਾਂਦਾ ਹੈ, ਉਹਦੀ ਸੇਧ ਦੇਣ ਦੇ ਨਾਲ ਉਹ ਰਾਤ ਦੇ ਹਨੇਰੇ ਵਿੱਚ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ। ਜਿੰਨੀ ਦੇਰ ਤੱਕ ਸਾਡੇ ਕੋਲ ਸਮਝ ਨਹੀਂ ਹੈਗੀ, ਸਾਡੀ ਅੰਦਰ ਅਗਿਆਨਤਾ ਪੈਦਾ ਹੋਵੇਗੀ, ਅਗਿਆਨਤਾ ਦੇ ਕਾਰਨ ਕਰਕੇ ਸਾਡੀ ਮਤ ਜਿਹੜੀ ਹੈ ਉਹ ਹੋਸ਼ੀ ਹੋਵੇਗੀ, ਜਿਵੇਂ ਜਿਵੇਂ ਸਾਡੀ ਮਤ ਹੋਸ਼ੀ ਹੋਵੇਗੀ ਤਿਵੇਂ ਤਿਵੇਂ ਸਾਨੂੰ ਹੋਰ ਤਾਂ ਕਿਸੇ ਤੇ ਰਿਹਾ ਆਪਣੇ ਸਤਿਗੁਰੂ ਤੇ ਯਕੀਨ ਵੀ ਨਹੀਂ ਜਾਏਗਾ। ਇਸ ਵਾਸਤੇ ਅੱਜ ਦੇ ਮੁਬਾਰਕ ਸ਼ਬਦ ਦੇ ਰਾਹੀਂ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਨੂੰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਆਓ ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ, ਵਿਚਾਰਨ ਤੋਂ ਪਹਿਲਾਂ ਓਟ ਆਸਰਾ ਲੈਂਦਿਆਂ ਬੜੇ ਅਦਬ ਦੇ ਨਾਲ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਅੰਤਰ ਅਧਿਆਨ ਭਈ ਮਤ ਮੱਦੇ ਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਜੋ ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਹੈ ਉਸਦੇ ਅੰਦਰ ਅਗਿਆਨਤਾ ਹੈ। ਜਿਵੇਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ ਉਚਾਰਨ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਐਸੀ ਧੁੰਦ ਹੈ, ਰਾਤ ਦਾ ਹਨੇਰਾ ਹੋਵੇ ਅਸੀਂ ਲਾਈਟ ਜਗਾ ਕੇ ਵੀ ਚੱਲ ਸਕਦੇ ਹਾਂ, ਰਾਤ ਦਾ ਹਨੇਰਾ ਹੋਵੇ ਫਿਰ ਵੀ ਅਸੀਂ ਦੂਰ ਤੱਕ ਥੋੜਾ ਦੇਖ ਸਕਦੇ ਹਾਂ, ਪਰ ਜੋ ਧੁੰਦ ਹੁੰਦੀ ਹੈ ਇਹਦਾ ਹਨੇਰਾ ਵੀ ਚਿੱਟਾ ਹੁੰਦਾ ਹੈ, ਬੜਾ ਭੁਲੇਖਾਪਣ ਹੁੰਦਾ ਹੈ। ਅਸੀਂ ਲਾਈਟਾਂ ਦਾ ਵੀ ਪ੍ਰਬੰਧ ਕਰੀਏ ਗੱਡੀ ਮੋਟਰ ਤੇ ਜਾਂਦਿਆਂ ਹੋਇਆਂ, ਫਿਰ ਵੀ ਕਿਤੇ ਨਾ ਕਿਤੇ ਅਸੀਂ ਇਧਰ ਉਧਰ ਜਿਹੜਾ ਸੜਕ ਤੋਂ ਹੋ ਜਾਂਦੇ ਹਾਂ, ਔਰ ਕਈ ਵਾਰ ਤੇ ਹਾਦਸਾ ਗ੍ਰਸਤ ਘਟਨਾਵਾਂ ਜਿਹੜੀਆਂ ਨੇ ਉਹ ਵੀ ਵਾਪਰ ਜਾਂਦੀਆਂ ਨੇ। ਇਹ ਅਗਿਆਨਤਾ ਹੈ ਸਾਡੀ, ਅਗਿਆਨਤਾ ਦੇ ਕਾਰਨ ਸਾਡੇ ਮਨ ਦੇ ਅੰਦਰ ਹੰਕਾਰ ਹੈ, ਸਾਨੂੰ ਆਪਣੇ ਸਿਆਣੇ ਹੋਣ ਦਾ ਘਮੰਡ ਹੈ। ਅਗਿਆਨਤਾ ਦੇ ਅਧੀਨ ਮਨੁੱਖ ਨੇ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਮੰਨ ਲਿਆ, ਜਦੋਂ ਕਿ ਸਾਡੀ ਆਤਮਾ ਜਿਹੜੀ ਉਹ ਪਰਮਾਤਮਾ ਦੀ ਅੰਸ਼ ਹੈ, ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾਉਂਦੇ ਵੀ ਨੇ ਕਿ ਇਹ ਸਰੀਰਾ ਮੇਰਿਆ, ਹਰ ਤੂੰ ਜੋਤ ਰੱਖੀ ਤਾਂ ਤੂੰ ਜੱਗ ਨੇ ਆਇਆ। ਪਰੰਤੂ ਇਸ ਗੱਲ ਨੂੰ ਅਸੀਂ ਸਮਝੇ ਨਾ। ਕਹੋ ਕਬੀਰ ਹਮ ਰਾਮ ਕੀ ਅੰਸ, ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਜਿਹੜਾ ਇਸ ਗੱਲ ਨੂੰ ਸਮਝਦਾ ਨਹੀਂ, ਆਪਣੇ ਆਪ ਨੂੰ ਰੱਬ ਦਾ ਸ਼ਰੀਕ ਮੰਨ ਬੈਠਦਾ ਸਿਰਫ ਆਪਣੇ ਸਿਆਣੇ ਹੋਣ ਦੇ ਘਮੰਡ ਕਾਰਨ ਕਰਕੇ। ਅਗਿਆਨਤਾ ਦਾ ਹੀ ਕਾਰਨ ਸੀ ਕਿ ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਅਲਾਈ। ਜਦੋਂ ਅਸੀਂ ਸਾਰੀ ਪੌੜੀ ਦੇ ਦਰਸ਼ਨ ਕਰਦੇ ਹਾਂ, ਕਾਲੇ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਅਲਾਈ, ਚੇਲੇ ਸਾਜ ਵਜਾਉਂਦੇ ਨੱਚਣ ਗੁਰੂ ਬਹੁ ਵਿਦ ਪਾਈ, ਸੇਵਕ ਬੈਠਣ ਘਰਾਂ ਵਿਚ ਗੁਰ ਉੱਠ ਘਰੇ ਧਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਈ, ਵਰਤਿਆ ਪਾਪ ਸਬਸ ਜਗ ਮਾਹੇ। ਇਹ ਅਗਿਆਨਤਾ ਦਾ ਕਾਰਨ ਸੀ। ਇਹ ਸਾਡੀ ਅਗਿਆਨਤਾ ਹੀ ਹੈ ਕਿ ਸਾਡੇ ਕੋਲ ਦੀਨ ਦੁਨੀ ਦਾ ਪਾਤਸ਼ਾਹ ਹੋਵੇ। ਦੇਖੋ, ਗਿਆਨ ਨਾ ਹੋਣਾ, ਚਾਨਣ ਨਾ ਹੋਣਾ ਇੱਕ ਤੇ ਵੱਖਰੀ ਗੱਲ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ। ਪਰ ਸਾਡੇ ਕੋਲ ਦੀਨ ਦੁਨੀ ਦਾ ਪਾਤਸ਼ਾਹ ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਗਿਆਨ ਦਾ ਭੰਡਾਰ ਨੇ, ਗਿਆਨ ਦਾ ਸਾਗਰ ਨੇ, ਇਹ ਸਾਗਰ ਦੇ ਹੋਣ ਦੇ ਬਾਵਜੂਦ ਵੀ ਅਗਿਆਨਤਾ ਦੇ ਕਾਰਨ ਕਰਕੇ ਬਹੁਤ ਸਾਰੇ ਸਾਡੇ ਭੈਣ ਭਾਈ ਸਮਝ ਨਾ ਪਾਏ, ਜਿਸ ਕਾਰਨ ਕਰਕੇ ਉਹ ਦੀਨੋ ਬਦੀਨ ਹੁੰਦੇ ਗਏ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਅਗਿਆਨਤਾ ਦਾ ਗਲਤ ਫਾਇਦਾ ਵੀ ਉਠਾਇਆ। ਅੱਜ ਜਿਨ੍ਹਾਂ ਨੇ ਦੇਹਧਾਰੀ ਗੁਰੂ ਡੰਮ ਚੱਲ ਰਿਹਾ ਹੈ, ਉਹ ਸਾਡੀ ਅਗਿਆਨਤਾ ਦਾ ਵੀ ਫਾਇਦਾ ਉਠਾ ਰਹੇ ਨੇ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ, ਅਸੀਂ ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਈਏ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਤੁਸੀਂ ਆਪ ਬਾਣੀ ਪੜੋ, ਤੁਹਾਡੇ ਕੰਨ ਦੇ ਵਿੱਚ ਪੰਜ ਜਾਂ ਸੱਤ ਸ਼ਬਦ ਦੇਣਗੇ ਜਾਂ ਕੋਈ ਕਹੇਗਾ ਇੱਕ ਸ਼ਬਦ ਲੈ ਲਓ, ਬਲਕਿ ਤੁਸੀਂ ਇਸ ਸ਼ਬਦ ਨੂੰ ਹੀ ਰਟੀ ਜਾਣਾ ਹੈ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਬਾਣੀ ਪੜਨ ਦੀ ਜ਼ਰੂਰਤ ਨਹੀਂ ਹੈ। ਅਸੀਂ ਕਹਿੰਦੇ ਕਿ ਕੰਮ ਸ਼ਾਇਦ ਸੌਖਾ ਹੋ ਗਿਆ, ਪਰ ਨਹੀਂ ਗੁਰਮੁਖੋ, ਐਸੇ ਲੋਕਾਂ ਨੇ ਜਿਹੜਾ ਜਾਲ ਫਸਾਇਆ ਹੁੰਦਾ ਸਾਨੂੰ ਫਸਾ ਲੈਂਦੇ ਨੇ। ਕਿਤੇ ਇਹ ਭੋਲੇ ਭਾਲੇ ਲੋਕ ਗੁਰਦੁਆਰਾ ਸਾਹਿਬ ਜਾਣ ਲੱਗ ਪਏ, ਸੰਗਤ ਕਰਨ ਲੱਗ ਪਏ, ਇਨ੍ਹਾਂ ਨੇ ਕਿਤੇ ਗੁਰੂ ਦੀ ਬਾਣੀ ਪੜ ਲਈ, ਸੁਣ ਲਈ, ਸਮਝ ਲਈ, ਤੇ ਸਾਡਾ ਤੋਰੀ ਫੁਲਕਾ ਨਹੀਂ ਚੱਲਣਾ। ਅਗਿਆਨਤਾ ਦਾ ਕਾਰਨ ਇਹ, ਅੱਜ ਅਸੀਂ ਕਹਿੰਦੇ ਬਹੁਤ ਸਾਰਾ ਸਾਡਾ ਭਾਈਚਾਰਾ, ਸਿੱਖ ਭੈਣ ਭਾਈ ਜਿਹੜੇ ਨੇ ਉਹ ਈਸਾਈ ਮਤ ਨੂੰ ਗ੍ਰਹਿਣ ਕਰਦੇ ਜਾ ਰਹੇ ਨੇ। ਇਹਦਾ ਕਾਰਨ ਵੀ ਇਹੀ ਹੈ, ਕਿਉਂਕਿ ਅਸੀਂ ਕਦੀ ਗੁਰਬਾਣੀ ਨੂੰ ਪੜਿਆ ਹੀ ਨਹੀਂ, ਸੁਣਿਆ ਹੀ ਨਹੀਂ, ਗੁਰੂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਔਰ ਜੇ ਕੋਈ ਸਾਡਾ ਭੈਣ ਭਾਈ ਭਟਕ ਗਿਆ ਤੇ ਅਸੀਂ ਉਹਨੂੰ ਕਦੀ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਦੇ ਨਾਲ ਅਸੀਂ ਨਫ਼ਰਤ ਕਰਨ ਲੱਗ ਪਏ, ਨਹੀਂ ਨਹੀਂ ਤੂੰ ਸਾਡਾ ਕੁਛ ਨਹੀਂ ਲੱਗਦਾ, ਕਸੂਰਵਾਰ ਅਸੀਂ ਲੋਕ ਵੀ ਹਾਂ। ਪਰ ਜਿੱਥੋਂ ਤੱਕ ਗੁਰਮੁਖੋਂ ਮੈਂ ਦੇਖਿਆ, ਭਾਵੇਂ ਕੋਈ ਦੀਨੋ ਬਦੀਨ ਹੋ ਜਾਂਦਾ ਕਿਸੇ ਦੀਆਂ ਗੱਲਾਂ ਵਿੱਚ ਆਣ ਕੇ, ਚਾਹੇ ਦੇਹਧਾਰੀ ਗੁਰੂ ਦਮ ਹੋਵੇ, ਚਾਹੇ ਸਾਈ ਮਤ ਦਾ ਸ਼ਿਕਾਰ ਹੋ ਗਿਆ ਹੋਵੇ ਜਾਂ ਕਿਸੇ ਦਾ ਵੀ, ਪਰ ਉਹਦੀ ਸੋਚ ਵਿਚਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜੀ ਹੁੰਦੀ ਹੈ। ਜਦੋਂ ਵੀ ਉਹਦੇ ਘਰ ਦੇ ਵਿੱਚ ਕੋਈ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਹੋਵੇ, ਚਰਨ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਰਸਦਾ ਹੈ। ਇਹਦਾ ਮਤਲਬ ਉਹਦੇ ਅੰਦਰੋਂ ਇਹ ਜਿਹੜੀ ਭਾਵਨਾ ਖਤਮ ਨਹੀਂ ਹੋਈ, ਸਿਰਫ ਕਮਜ਼ੋਰੀ ਸਾਡੀ ਹੋ ਸਕਦੀ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਨ੍ਹਾਂ ਨੂੰ ਕਦੀ ਪ੍ਰੇਰਿਆ ਨਹੀਂ ਕਿ ਤੁਸੀਂ ਘਰ ਨੂੰ ਆ ਜਾਓ। ਸਿਆੜੇ ਕਹਿੰਦੇ ਜੇ ਸੁਬਾਹ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਾਓ ਤੇ ਭੁੱਲਿਆ ਨਹੀਂ ਹੁੰਦਾ। ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਵੀ ਧਰਮ ਦਾ ਪ੍ਰਚਾਰਕ ਹੋਵੇ, ਚਾਹੇ ਗੁਰੂ ਘਰ ਦਾ ਗ੍ਰੰਥੀ ਹੈ, ਚਾਹੇ ਉਹ ਚਰਚ ਦਾ ਪਾਸਟਰ ਹੋਵੇ, ਚਾਹੇ ਮੰਦਰ ਦਾ ਪੁਜਾਰੀ ਹੋਵੇ ਤੇ ਜਾਂ ਕਿਸੇ ਮਸਜਿਦ ਦਾ ਮੁਲਾਣਾ ਹੋਵੇ, ਹਰ ਇੱਕ ਧਰਮ ਦੇ ਪ੍ਰਚਾਰਕ ਨੂੰ ਆਪਣੇ ਧਰਮ ਦੇ ਅਸੂਲ ਸਿਧਾਂਤਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਮਾੜੀ ਗੱਲ ਨਹੀਂ। ਪਰੰਤੂ ਭੋਲੀ ਭਾਲੀ ਮਾਨਵਤਾ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਝੂਠੇ ਸਬਜ ਬਾਗ ਨਹੀਂ ਦਿਖਾਉਣੇ ਚਾਹੀਦੇ। ਔਰ ਮੈਂ ਹੈਰਾਨ ਹਾਂ, ਗੱਲ ਸੱਚ ਦੀ ਕਰਦੇ ਨੇ ਪਰ ਸਹਾਰਾ ਝੂਠ ਦਾ ਹੀ ਲੈਂਦੇ ਨੇ। ਗੁਰੂ ਨਾਨਕ ਦੇ ਸਿੱਖ ਨੂੰ ਝੂਠ ਦੇ ਸਹਾਰੇ ਦੀ ਜ਼ਰੂਰਤ ਨਹੀਂ, ਕਿਉਂਕਿ ਸਾਡੇ ਕੋਲ ਦੀਨ ਕਾਲ ਸੱਚ ਦੀ ਪਹਿਰੇਦਾਰੀ ਕਰਨ ਵਾਲਾ, ਸਾਨੂੰ ਜੀਵਨ ਸਿਖਾਉਣ ਵਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਗਿਆਨਤਾ ਦਾ ਹੀ ਕਾਰਨ ਹੈ ਅੱਜ ਪੰਜਾਬ ਤੇ ਪੰਜਾਬੀ ਨੂੰ ਖਤਮ ਕਰਨ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਪੰਜਾਬ ਨੂੰ ਬਰਬਾਦ ਕਿਵੇਂ ਕਰਨਾ ਹੈ, ਇਹ ਸਿੱਖ ਤੇ ਸਿੱਖੀ ਨੂੰ ਕਿਵੇਂ ਖਤਮ ਕਰਨਾ ਹੈ। ਅੱਜ ਵੀ ਉਹ ਪੁਰਾਣੀ ਸੋਚ ਜਿਹੜੀ ਸੀ ਜਕਰੀਆ ਖਾਨ ਵੇਲੇ ਦੀ, ਅੱਜ ਵੀ ਉਹ ਹਾਵੀ ਹੁੰਦੀ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਨਾ ਹੈ, ਔਰ ਇਹ ਸਾਡੀ ਅਗਿਆਨਤਾ ਹੈ। ਅਸੀਂ ਕਦੀ ਇਸ ਪਾਸੇ ਨੂੰ ਖਿਆਲ ਹੀ ਨਹੀਂ ਦਿੱਤਾ। ਮਾਫ਼ ਕਰਨਾ ਗੁਰਮੁਖੋ, ਮੇਰਾ ਇਸ ਗੱਲ ਦੇ ਨਾਲ ਕੋਈ ਵਾਕਾ ਦਿੱਤਾ ਨਹੀਂ ਹੈ। ਤੁਸੀਂ ਜੋ ਮਰਜ਼ੀ ਸਮਝ ਲਓ ਜਾਂ ਤੁਸੀਂ ਕੋਈ ਵੀ ਵਿਚਾਰ ਕਰੋ, ਮੈਂ ਹਰ ਖਮਿਆਜ਼ਾ ਭੁਗਤਣ ਵਾਸਤੇ ਤਿਆਰ ਨਹੀਂ ਹਾਂ। ਪਰ ਸੱਚ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਤੇ ਸੱਚ ਕਹਿਣ ਦੀ ਵੀ ਗੁਰੂ ਦੀ ਕਿਰਪਾ ਨਾਲ ਹਿੰਮਤ ਹੋਣੀ ਚਾਹੀਦੀ ਹੈ। ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸਬੰਧਤ ਹੈ, ਸਿਰ ਤੇ ਦਸਤਾਰ ਸਜਾਉਂਦਾ, ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਆਪਣੇ ਆਪ ਨੂੰ ਪੰਥ ਹਿਤੈਸ਼ੀ ਅਖਵਾਉਂਦਾ, ਪਰ ਜੇ ਉਹ ਵਿਅਕਤੀ ਪੰਜਾਬ ਜਾਂ ਪੰਜਾਬੀਅਤ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਕਿਸਾਨੀ ਜਵਾਨੀ ਜਾਂ ਪਾਣੀ ਦੀ ਗੱਲ ਨਹੀਂ ਕਰਦਾ, ਨੇਤਾ ਪ੍ਰਤੀ ਵੱਧ ਰਹੇ ਨਸ਼ਿਆਂ ਦੀ ਭਰਮਾਰ ਦੇ ਖਿਲਾਫ ਨਹੀਂ ਬੋਲਦਾ, ਜਾਂ ਸਿੱਖ ਤੇ ਸਿੱਖੀ ਤੋਂ ਦੂਸਰਿਆਂ ਨੂੰ ਗੁੰਮਰਾਹ ਕਰਦਾ, ਆਪ ਗੁੰਮਰਾਹ ਹੋਣ ਕਰਕੇ ਧਰਮ ਦੇ ਨਾਮ ਦੇ ਉੱਪਰ ਕੋਈ ਵੀ ਰਾਜਨੀਤੀ ਕਰਦਾ ਹੋਵੇ, ਜਿਵੇਂ ਬਹੁਤ ਸਾਰੇ ਲੋਕਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਨਰਾਦਰੀ ਕਰਾਉਣ ਦੀ ਵੀ ਇਹੋ ਜਿਹੀ ਚਾਲ ਚੱਲੀ। ਇਹੋ ਜਿਹੀ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਅਸੀਂ ਸਿੱਖਾਂ ਭਾਵੇਂ ਅਸੀਂ ਕਿਸੇ ਵੀ ਪਾਰਟੀ ਨਾਲ ਸਬੰਧਤ ਹਾਂ, ਕਿਉਂਕਿ ਸਾਨੂੰ ਰਾਜਸੱਤਾ ਵੀ ਚਾਹੀਦੀ ਹੈ, ਪਰ ਸਿਆਸਤ ਦੇ ਅਖਾੜੇ ਦੇ ਵਿੱਚ ਕਦੇ ਧਰਮ ਨੂੰ ਫੁੱਟਬਾਲ ਨੂੰ ਬਣਾਉਣਾ ਚਾਹੀਦਾ। ਇਹਦਾ ਕਾਰਨ ਕੀ? ਅਗਿਆਨਤਾ ਹੈ, ਬੇਸਮਝੀਏ। ਉਹੋ ਜੀ ਸਾਡੀ ਪਬਲਿਕ ਹੈ, ਇਹਨਾਂ ਨੇ ਵੀ ਸਿਰਫ ਇੰਨਾ ਹੀ ਮੰਗਣਾ ਹੈ ਜੀ ਸਾਡੀ ਬਿਜਲੀ ਫ੍ਰੀ ਕਰ ਦਿਓ, ਸਾਡਾ ਪਾਣੀ ਫ੍ਰੀ ਕਰ ਦਿਓ, ਕੋਈ ਰੁਜ਼ਗਾਰ ਨਹੀਂ, ਕੋਈ ਐਜੂਕੇਸ਼ਨ ਨਹੀਂ, ਜਦੋਂ ਕਿ ਜ਼ਰੂਰਤ ਕੀ ਹੈ? ਦਵਾਈ ਤੇ ਪੜ੍ਹਾਈ ਸਸਤੀ ਹੋ ਜਾਵੇ, ਰੁਜ਼ਗਾਰ ਮਿਲ ਜਾਵੇ, ਇਮਾਨਦਾਰੀ ਨਾਲ ਟੈਕਸ ਲਿਆ ਜਾਵੇ, ਟੈਕਸ ਦਿੱਤਾ ਜਾਵੇ, ਇਹ ਸਾਡੀਆਂ ਮੰਗਾਂ ਨਹੀਂ, ਇਹ ਅਗਿਆਨਤਾ ਹੀ ਹੈ। ਅੱਜ ਤੱਕ ਅਸੀਂ ਨਾਲੀਆਂ ਗਲੀਆਂ ਚੋਂ ਨਿਕਲੇ ਨਹੀਂ। ਸਮਾਜਿਕ ਤੌਰ ਤੇ ਅਸੀਂ ਗੱਲ ਕਰ ਲਈਏ, ਇਹ ਵੀ ਸਾਡੀ ਅਗਿਆਨਤਾ ਹੈ। ਗੁਰੂ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਸੀ ਕਿ ਸਭੇ ਸਾਂਝੀ ਵਾਲ ਸਬਾਇਨ, ਤੂੰ ਕਿਸੇ ਨਾ ਦਿਸੇ ਬਾਰਾ ਜੀਓ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ। ਅਜੇ ਵੀ ਕਿਤੇ ਜਾਤ ਪਾਤ ਦਾ ਬੋਲ ਬਾਲਾ ਜਿਹੜਾ ਹੈ ਅਕੜਾਈਆਂ ਲੈ ਰਿਹਾ ਹੈ, ਇਹ ਸਾਡੀ ਅਗਿਆਨਤਾ ਹੈ। ਔਰ ਅਗਿਆਨਤਾ ਦੇ ਵਿੱਚ ਸਾਡੀ ਮੱਤ ਜਿਹੜੀ ਹੋਸ਼ੀ ਹੋ ਜਾਂਦੀ। ਬਹੁਤ ਸਾਰਾ ਲੰਮੀ ਵਿਚਾਰ ਆਪਾਂ ਕਰ ਸਕਦੇ, ਪਰ ਸਮੇਂ ਚ ਰਹਿੰਦਿਆਂ ਸ਼ਬਦ ਦੀ ਵਿਚਾਰ ਕਰਨੀ ਹੈ। ਕਹਿੰਦੇ ਅੰਤਰ ਅਗਿਆਨ ਭਈ ਮਤ ਮੱਦਨ, ਅੰਦਰ ਅਗਿਆਨਤਾ ਹੋਣ ਦੇ ਕਾਰਨ ਸਾਡੀ ਜਿਹੜੀ ਮੱਤ ਸੀ ਉਹ ਮੱਧਮ ਹੌਲੀ ਹੋ ਗਈ, ਹੋਸ਼ੀ ਪੈ ਗਈ। ਔਰ ਇੱਥੋਂ ਤੱਕ ਸਤਿਗੁਰ ਕੀ ਪ੍ਰਤੀਤ ਨਹੀਂ, ਸਤਿਗੁਰੂ ਤੇ ਯਕੀਨ ਹੀ ਨਹੀਂ ਰਿਹਾ। ਕਈ ਵਾਰ ਤੁਸੀਂ ਸੁਣਦੇ ਹੋ ਆਪਾਂ ਪਰਿਵਾਰਾਂ ਚ ਵਿਚਰਦੇ ਹਾਂ, ਸਮਾਜ ਚ ਵਿਚਰਦੇ, ਹੈਰਾਨਗੀ ਹੁੰਦੀ ਹੈ। ਸਵੇਰ ਦੇ ਟਾਈਮ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਹੁੰਦੀ ਹੈ, ਭੋਗ ਪਾਏ ਜਾਂਦੇ ਹੈ, ਰਾਤ ਨੂੰ ਜਗਰਾਤਾ, ਤੇ ਉਹ ਤੋਂ ਅਗਲੇ ਦਿਨ ਕਿਸੇ ਪਾਸਟਰ ਨੂੰ ਸੱਦ ਕੇ ਦੁਆ ਕਰਵਾਈ ਜਾਂਦੀ ਹੈ। ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਸ਼ੋਪੀ ਸਮਝਿਆ ਹੋਇਆ ਹੈ। ਸਾਡਾ ਤਵੱਕਾ ਗੁਰੂ ਤੋਂ ਉੱਠ ਗਿਆ ਅਗਿਆਨਤਾ ਦੇ ਕਾਰਨ ਕਰਕੇ, ਗੁਰਮੁਖ ਨਹੀਂ। ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਤੇ ਯਕੀਨ ਬਣ ਗਿਆ, ਭਰੋਸਾ ਬਣ ਗਿਆ, ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰੂ ਦੇ ਉੱਪਰ ਨਿਸ਼ਚਾ ਸੀ, ਭਰੋਸਾ ਸੀ। ਜ਼ਕਰੀਆ ਖਾਨ ਕਹਿੰਦਾ ਸੀ ਮੈਂ ਤੇਰੇ ਲਈ ਹਰ ਇੱਕ ਯਤਨ ਕਰ ਸਕਦਾ, ਤੂੰ ਦੀਨੇ ਇਸਲਾਮ ਨੂੰ ਕਬੂਲ ਕਰ ਲੈ। ਤੇ ਗੁਰੂ ਤੇ ਸਿੱਖ ਨੇ ਕਿਹਾ ਸੀ ਬਸ ਜੇ ਤੂੰ ਕਰ ਸਕਦਾ, ਮੇਰਾ ਸਿੱਖੀ ਸਿਦਕ ਤੇਸਾਂ ਸੁਆਸਾਂ ਨਾਲ ਨਿਭ ਜਾਵੇ। ਭੈੜੀ ਸ਼ਬਦਾਵਲੀ ਵਰਤਦਿਆਂ ਹੋਇਆ ਜ਼ਕਰੀਆ ਖਾਨ ਨੇ ਕਿਹਾ ਸੀ ਮੈਂ ਤੇਰੇ ਕੇਸ ਉਖੇੜ ਦੇਵਾਂਗਾ। ਪਰ ਗੁਰੂ ਤੇ ਭਰੋਸਾ ਰੱਖਣ ਵਾਲੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਯਾਦ ਰੱਖੇ ਨਵਾਬ, ਤੂੰ ਕੀ ਕੇਸਾਂ ਨੂੰ ਖੇੜਨਾ, ਪਰ ਯਾਦ ਰੱਖੀ ਖਾਲਸਾ ਤੈਨੂੰ ਆਪਣੀ ਜੁੱਤੀ ਅੱਗੇ ਲਗਾ ਕੇ ਖੜੇਗਾ। ਔਰ ਖੜਿਆ ਵੀ ਸੀ, ਇਤਿਹਾਸ ਤੋਂ ਤੁਸੀਂ ਵਾਕਫ ਹੋ। ਅੱਜ ਸਾਡੇ ਅੰਦਰੋਂ ਇਹ ਕੌਨਫੀਡੈਂਸ ਖਤਮ ਕਿਉਂ ਹੁੰਦਾ ਜਾ ਰਿਹਾ ਹੈ? ਕਿਉਂਕਿ ਅਸੀਂ ਗੁਰੂ ਦੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜਿੰਨੀ ਦੇਰ ਤੱਕ ਸਾਡਾ ਸਤਿਗੁਰੂ ਤੇ ਯਕੀਨ ਨਹੀਂ ਬਣੇਗਾ, ਭਰੋਸਾ ਨਹੀਂ ਬਣੇਗਾ, ਅਸੀਂ ਆਪਣੇ ਜੀਵਨ ਮਕਸਦ ਵਿੱਚ ਆਨੰਦ ਨਹੀਂ ਲੈ ਸਕਾਂਗੇ। ਸਾਡੇ ਮਨ ਚ ਪ੍ਰੀਤ ਵੀ ਹੋਣੀ ਚਾਹੀਦੀ ਹੈ ਔਰ ਪ੍ਰਤੀਤ ਵੀ ਹੋਣੀ ਚਾਹੀਦੀ ਹੈ। सब तो पहला जरूरी है सी अपने गुरु ग्रंथ साहब दे नाल प्रीत करिए, गुरु की बाणी नाल प्रीत करिए, प्यार करिए। किन्ने क तवज्जो नाल असीं बाणी पढ़दे आ, किन्ने क तवज्जो नाल असीं बाणी सुणदे ते विचारदे आ। साडे मन दे अंदर एक खिच पैदा हो जावे, अज मैं गुरु की बाणी नहीं पढ़ी, अज मैं गुरु की बाणी नहीं सुनी, अज मेरा कुछ खाण नूं जी नहीं कर रहा। गुरु की बाणी नाल मुहब्बत हो जाए, रत्ते इश्क खुदाए रंग दे डार के कदे साडी मुहब्बत इस तरह की बन जाए, और फिर सानू अपने गुरु ते यकीन ऐसा बन जावे सो सतगुर प्यारा मेरे नाल है जिथे किथे मैनो लै छदाई। इस वास्ते गुरु नाल प्रीत भी होनी चाहीदी है और गुरु ते प्रतीत भी होनी चाहीदी है।
अंदर कपट सब कपट कर जाना, कपट खपह खपाहे।
गुरबाणी दा एक एक शब्द जेड़ा है ओ विचार मंगदा है। समय विच रहिंदिया बेनती करा, कपट की हुंदा है? जो असी होइए ना पर होण दा विखावा करदे आ इहनू कपट किया जांदा है, परपंच किया जांदा है। इहदे दो कारण हुंदे आ। एक बंदा छल कपट करदा है अपने परिवार की खातर, जिवें बहु परपंच कर परतन लियावै, सुत दायरा ते आन लुटावे, मन मेरे भूले कपटना कीजै, अंतन बेरा तेरे जीता लीजै। ते दूसरा अपने हंकार दे कारण करके कि मेरे विच औगण बड़े ने, मेरा नाम ही बड़ा बनिया हुआ है, वह फिर छलफरेब करता है कि किते मेरा पाज ना उगड़ जावे। इस तरह बंदा कपट दे विच लग्या होया, छल कपट दे अधीन। अंदर कपट सब कपटो कर जाने, उहदे मन दे अंदर छलफरेब हुंदा है कि मैं लोकां नाल विश्वासघात करदा है, वह दूसरयां दे उपर भी शक करदा है कि भी बंदे विश्वासघाती होणगे, इह भी मेरे वर्गे कपटी होणगे, उहदी मानसिकता ऐसी बन जाती है। अंदर कपट सब कपटो कर जाने, कपटे खपे खपाई। आप भी वह कपट दे विच ही खपदा रहिंदा है, खिजदा रहिंदा है, और दूसरिया नूं इह छल कपट का शिकार बना के उन्हां नूं खिजाउंदा रहिंदा है।
सतगुर का भाणा चित ना आवै, अपना सवाए फिराहे।
उन केवल अपने स्वार्थ की अपनी गर्ज की अहमियत बारे हुंदा है कि मेरा स्वार्थ पूरा हो जाए, यह मेरी गर्ज पूरी हो जाए। वह सतगुरु के हुक्म नूं तलांजली दे दिंदा है। गुरमुख जो असीं प्रातन गुर सिखां दी रवायत बारे पढ़दे सुणदे आ ना, तो जदों भी कदे कुछ शुभ कार्ज करना हुंदा सी तां कहना आओ पहला गुरु घर चलदे आ, गुरु साहिब जी का फरमान लैने, हुक्म लैने। किड्डी मन दी भावना होवेगी, भावें असीं कह लईए कि अज तो 50 साल पहला की असीं गल कर लईए, भावें बहुते सारे लोग ज्यादा पढ़े लिखे नहीं सी, बहुत पढ़े लिखे नहीं सी, परंतु उन्होंने मन के अंदर एक भावना ऐसी सी कि जो गुरु के बोल ने, जो गुरु का प्यार है, भाई ये साडे मकसद नूं पूरिया कर देवेगा। क्योंकि गुरु रामदास महाराज जी कहिंदे ने कीता लोड़िए कम सो हर पै आखीऐ, कारज दे सवार सतगुर सच साखीए। पर असी यह पंक्तियां केवल जदों साडे धी पुत का सार्थ होवे ना उदो पढ़न तक रहिए, साडा यकीन भरोसा ऐसा बन जावे। सतगुर का भाणा चेतना आवे, गुरु की रजा उहदे चेते च आउंदी नहीं, बड़ा कुछ चेते विच है पर गुरु ने की किया चेते च नहीं। असीं कहिंदे फलाणे भाई साहब कथा करदे सी, कमाल की गल सी जी, बड़े ही प्रमाण दित्ते, आनंद ही आ गया। भाई साहब कीर्तन करदे सी, क्या बात सी, जे कोई सानूं पुछ ले किहड़ा शब्द पढ़दे सी, उह ते मैनूं याद नहीं। अच्छा तुसीं कथा सुनी, बड़ा आनंद आया, भाई साहब की किहड़ी गल तुहानूं चेते है? ਉਹ ਤੇ ਖਿਆਲ ਜਿਹਾ ਹੀ ਨਹੀਂ ਜੀ, ਮਨ ਕਿਤੇ ਹੋਰ ਪਾਸੇ ਚਲੇ ਗਿਆ ਸੀ, ਸਾਡੇ ਚੇਤੇ ਵਿਚ ਨਹੀਂ। ਇੱਕ ਜਣੇ ਦੀ ਗੱਲ ਨਹੀਂ, ਤੁਹਾਡੀ ਮੇਰੀ ਆਪਾਂ ਸਾਰਿਆਂ ਦੀ ਹਾਲਤ ਇੱਕੋ ਜਿਹੀ ਹੈ, ਸਾਨੂੰ ਬੜਾ ਕੁਛ ਚੇਤੇ ਹੈ ਪਰ ਆਪਣੇ ਗੁਰੂ ਦਾ ਉਪਦੇਸ਼, ਆਪਣੇ ਗੁਰੂ ਦਾ ਸਿਧਾਂਤ ਜਿਹੜਾ ਉਹ ਸਾਡੇ ਚੇਤੇ ਚੋਂ ਵਿਸਰਿਆ ਹੋਇਆ। ਸਤਿਗੁਰ ਕਾ ਭਾਣਾ ਚਿਤਣਾ ਆਵੇ, ਆਪਣੇ ਸਵਾਏ ਫਿਰਾਈ। ਉਹ ਆਪਣੇ ਸਵਾਰਥਾਂ ਦੇ ਕਾਰਨ ਕਰਕੇ ਇਧਰ ਉਧਰ ਫਿਰਦਾ ਹੈ, ਭਟਕਦਾ ਫਿਰਦਾ ਹੈ, ਇੱਕ ਥਾਂ ਤੋਂ ਗਿਆ ਗੁਰਦੁਆਰੇ ਤੋਂ ਮੰਦਰ, ਮੰਦਰ ਤੋਂ ਮਸਜਿਦ, ਮਸਜਿਦ ਤੋਂ ਚਰਚ, ਚਰਚ ਤੋਂ ਬਾਅਦ ਕਿਸੇ ਮੜੀ ਕਬਰ ਦੇ ਉੱਪਰ ਜਾਂ ਕਿਸੇ ਫੂਕਾਂ ਮਾਰਨ ਵਾਲੇ ਬਾਬੇ ਦੇ ਕੋਲ। ਤੇ ਜੇ ਕਿਤੇ ਗੁਰੂ ਦੇ ਸ਼ਬਦ ਦੇ ਉੱਪਰ ਯਕੀਨ ਕੀਤਾ ਹੁੰਦਾ, ਭਰੋਸਾ ਕੀਤਾ ਹੁੰਦਾ, ਗੁਰੂ ਦੇ ਬਚਨ ਚੇਤੇ ਵਿੱਚ ਹੁੰਦੇ ਕਿ ਦੁਬਿਧਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਲ ਨਾ ਜਾਈ, ਤੇ ਜ਼ਰੂਰਤ ਨਹੀਂ ਸੀ ਪੈਣੀ। ਕਾਰਨ ਕੀ? ਅਗਿਆਨਤਾ ਦਾ। ਅਗਿਆਨਤਾ ਦਾ ਹੀ ਕਾਰਨ ਹੈ ਕਿ ਜਦੋਂ ਕੋਈ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਗੋਡੇ ਘਟਾਵੇ, ਇਹੋ ਜਿਹੇ ਉਹਨਾਂ ਦੇ ਗੋਡੇ ਕੁੱਟਣ ਵਾਲੇ ਅਸੀਂ ਲੋਕ ਹੁੰਦੇ ਹਾਂ। ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੋਡੇ ਘਟਾਉਂਦਾ ਹੈ, ਸਮਝ ਲਓ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬੈਠਾ ਹੈ। ਅਸੀਂ ਥੋੜਾ ਜਿਹਾ ਸਮਝ ਤੋਂ ਕੰਮ ਲਿਆ ਕਰੀਏ। ਉਹਦਾ ਕਾਰਨ ਇਹੀ ਹੈ ਕਿ ਮੈਂ ਬਹੁਤ ਵੱਡਾ ਹੋ ਗਿਆ ਅਗਿਆਨਤਾ ਦੇ ਕਾਰਨ, ਜਦੋਂ ਕਿ ਸਾਰੀ ਗੁਰਬਾਣੀ ਦੇ ਦਰਸ਼ਨ ਕਰੀਏ, 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਹਰ ਇੱਕ ਮਹਾਂਪੁਰਖ ਦੀ ਰਚਨਾ ਤੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਸਾਨੂੰ ਇੱਕੋ ਅਹੰਕਾਰ ਨਾਲ ਜੋੜਦਾ ਹੈ, ਆਪਣੇ ਨਾਲ ਨਹੀਂ। ਪਰ ਅੱਜ ਦੀ ਸਾਡੀ ਮਾਨਸਿਕਤਾ ਕੀ ਹੈ, ਅਗਿਆਨਤਾ ਦੇ ਕਾਰਨ ਕਰਕੇ, ਕਿ ਮੈਂ ਵੱਧ ਤੋਂ ਵੱਧ ਸੰਗਤ ਨੂੰ, ਵੱਧ ਤੋਂ ਵੱਧ ਭੋਲੇ ਭਾਲੇ ਲੋਕਾਂ ਨੂੰ ਆਪਣੇ ਗਿੱਟਿਆਂ ਗੋਡਿਆਂ ਨਾਲ ਜੋੜਨਾ ਹੈ। ਨਹੀਂ ਗੁਰਮੁਖੋ, ਇਹ ਗੱਲ ਸ਼ੁਭ ਦੀ ਨਹੀਂ। ਅਸੀਂ ਆਪ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ, ਦੂਜਿਆਂ ਨੂੰ ਵੀ ਜੁੜਨ ਦੀ ਪ੍ਰੇਰਣਾ ਦਈਆ।
ਕਿਰਪਾ ਕਰੋਗੇ ਆਪਣੇ ਤਾਂ ਨਾਨਕ ਸਬਦ ਸਮਾਹੇ।
ਹਾਂ, ਜੇ ਵਾਹਿਗੁਰੂ ਆਪ ਕਿਰਪਾ ਕਰੇ ਸਾਡੇ ਤੇ ਤੁੱਠੇ, ਅਸੀਂ ਸ਼ਬਦ ਦੀ ਕਮਾਈ ਕਰ ਸਕਦੇ ਹਾਂ। ਜੇ ਮੰਨ ਲਓ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ, ਅਸੀਂ ਕਿਵੇਂ ਸ਼ਬਦ ਦਾ ਅਭਿਆਸ ਕਰਨਾ? ਬਾਰ ਬਾਰ ਸ਼ਬਦ ਨੂੰ ਪੜ੍ਹੀ ਜਾਣਾ ਸ਼ਬਦ ਦਾ ਅਭਿਆਸ ਨਹੀਂ ਹੈ। ਬਾਣੀ ਬਾਰ ਬਾਰ ਪੜ੍ਹਨੀ ਚਾਹੀਦੀ ਹੈ, ਇਸ ਵਾਸਤੇ ਤਾਂ ਕਿ ਗੁਰੂ ਦਾ ਸ਼ਬਦ ਸਾਡੀ ਸਮਝ ਚ ਪੈ ਜੇ। ਪਰ ਗੁਰਬਾਣੀ ਦਾ ਅਭਿਆਸ ਇਹ ਹੈ ਕਿ ਜੋ ਗੁਰੂ ਨੇ ਸ਼ਬਦ ਰਾਹੀਂ ਸਾਨੂੰ ਸਮਝ ਦਿੱਤੀ ਹੈ, ਅਕਲ ਦਿੱਤੀ ਹੈ, ਉਹਦੇ ਮੁਤਾਬਕ ਅਸੀਂ ਜੀਵਨ ਜਿਉਣਾ ਸ਼ੁਰੂ ਕਰ ਲਈਏ। ਜੇ ਸਾਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ ਤੇ ਆਪਣੇ ਮਾਲਕ ਦੇ ਹਜ਼ੂਰ ਬੇਨਤੀ ਕਰ ਲੈਣੀ ਚਾਹੀਦੀ ਹੈ, ਤਰਸ ਕਰ ਲੈਣਾ ਸਤਿਗੁਰੂ ਜੀ ਸਾਨੂੰ ਵੀ ਨਾਮ ਬਾਣੀ ਦੀ ਦਾਤ ਬਖਸ਼ੋ, ਅਸੀਂ ਵੀ ਗੁਰੂ ਦੇ ਸ਼ਬਦ ਨੂੰ ਜੀਵਨ ਚ ਕਮਾ ਸਕੀਆ।
ਮਹੱਲਾ ਚੌਥਾ।
ਦੂਸਰੇ ਸਲੋਕ ਦੇ ਰਾਹੀਂ ਫਿਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਮਝਾਉਂਦੇ ਹਨ,
ਮਨ ਮੁਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨਵਾ ਤਿਰ ਨਾਏ।
ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਹੈ, ਉਹਨੂੰ ਹਰ ਵੇਲੇ ਮਾਇਆ ਦਾ ਮੋਹ ਜਿਹੜਾ ਉਹ ਵਿਆਪਦਾ ਰਹਿੰਦਾ ਹੈ ਕਿ ਜੋ ਕੁਝ ਬਾਹਰ ਹੈ ਉਹ ਸਭ ਕੁਝ ਮੇਰੇ ਘਰ ਵਿੱਚ ਆ ਜਾਵੇ, ਜੋ ਕੁਝ ਮੇਰੇ ਕੋਲ ਹੈ ਸ਼ਾਇਦ ਮੇਰੇ ਕੋਲ ਹੀ ਰਹਿਣਾ ਹੈ, ਮੈਂ ਹੀ ਟਿਕੇ ਰਹਿਣਾ ਹੈ। ਇਸ ਤਰ੍ਹਾਂ ਹਰ ਵੇਲੇ ਇਹ ਮਿਆਵੀ ਪਦਾਰਥਾਂ ਦਾ ਮੋਹ ਜਿਹੜਾ ਹੈ ਉਹਦੇ ਮਨ ਦੇ ਅੰਦਰ ਵਿਆਪਦਾ ਰਹਿੰਦਾ ਹੈ, ਤੇ ਦੂਜੇ ਭਾਗ ਚ ਲੱਗ ਕੇ ਰੱਬੀ ਮੁਹੱਬਤ ਨੂੰ ਛੱਡ ਕੇ ਇਹ ਸਾਡਾ ਕੋਝਾ ਮਨ ਜਿਹੜਾ ਹੈ ਉਹ ਕਦੇ ਵੀ ਟਿਕੇ ਨਹੀਂ ਬੈਠਦਾ।
ਜਲਤ ਰਹਿ ਦਿਨ ਰਾਤੀ ਖਪਾ ਖਪਾਏ।
ਇਸ ਅਵਸਥਾ ਦੇ ਅੰਦਰ ਜਿਹੜਾ ਮਨਮੁਖ ਹੈ ਅੰਨ ਦਿਨ ਹਰ ਰੋਜ਼ ਜਲਤ ਰਹੇ ਦਿਨ ਰਾਤੀ, ਉਹ ਅੰਦਰੋਂ ਅੰਦਰੀ ਜਿਹੜਾ ਉਹ ਸੜਦਾ ਭੁੱਜਦਾ ਰਹਿੰਦਾ, ਦੁਖੀ ਜਿਹਾ ਰਹਿੰਦਾ। ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਅੰਦਰ ਦੀ ਖੁਸ਼ੀ ਬਖਸ਼ੇ। ਅਸੀਂ ਅੰਦਰੋਂ ਖਿੰਡੇ ਹੋਏ ਹਾਂ, ਸਾਡਾ ਬਾਹਰਲਾ ਹਾਸਾ ਬਾਹਰਲੀ ਮੁਸ਼ਕਰਾਹਟ ਕੇਵਲ ਵਿਖਾਵੇ ਵਾਸਤੇ ਹੈ, ਅੰਦਰੋਂ ਅਸੀਂ ਖਿੰਡੇ ਹੋਏ ਹਾਂ। ਔਰ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਅੰਦਰ ਵਿਗਾਸ ਪੈਦਾ ਹੋਵੇਗਾ। ਜਦੋਂ ਅਸੀਂ ਗੁਰੂ ਤੋਂ ਦੂਰ ਹੋ ਜਾਵਾਂਗੇ ਉਦੋਂ ਕੀ ਹੁੰਦਾ, ਅੰਨ ਦਿਨ ਜਲ ਧਰਾ ਹੈ ਦਿਨ ਰਾਤੀ ਹਉਮੇ ਖਪੇ ਖਪਾਵੇ। ਉਹ ਹਉਮੇ ਦੇ ਅੰਦਰ ਮੈਂ ਦੇ ਵਿੱਚ ਹੀ ਖਪਦਾ ਰਹਿੰਦਾ, ਆਪਣੇ ਹੰਕਾਰ ਦੇ ਸਗੋਂ ਦੂਜਿਆਂ ਨੂੰ ਵੀ ਦੁਖੀ ਕਰਦਾ ਰਹਿੰਦਾ ਹੈ।
ਅੰਤਰ ਲੋਭ ਮਹਾ ਗੁਬਾਰਾ ਤਿਨ ਕਾ ਮੁਕਟ ਨ ਕੋਈ ਜਾਏ।
ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਬੰਦਾ ਭਾਈ ਮਿਆਵੀ ਪਦਾਰਥ ਨਾਲ ਜੁੜਿਆ, ਸਵਾਰਥ ਨਾਲ ਜੁੜਿਆ ਤੇ ਲਾਲਚੀ ਬੜਾ ਹੈ। ਉਤੋਂ ਫਿਰ ਸਾਰੇ ਕਿਨਾਰਾ ਕਰਨ ਲੱਗ ਪੈਂਦੇ ਨੇ। ਅੰਤਰ ਲੋਭ ਮਹਾ ਗੁਬਾਰਾ, ਇਹ ਉਸਦੇ ਅੰਦਰ ਇੱਕ ਹਨੇਰਾ ਬਣਿਆ ਰਹਿੰਦਾ ਹੈ। ਹਨੇਰੇ ਦੇ ਸ਼ਿਕਾਰ ਹੋਏ ਨੇ, ਲੋਭ ਲਾਲਚ ਵਸ ਜਿੱਥੋਂ ਵੀ ਕੁਝ ਮਿਲਦਾ ਉਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੋਈ ਹੈ, ਤੇ ਜਿਵੇਂ ਜਿਵੇਂ ਉਹਨੂੰ ਮਿਲਦਾ ਜਾਂਦਾ ਹੈ। ਅੰਤਰ ਲੋਭ ਮਹਾ ਗੁਬਾਰਾ ਤਿਨਕੇ ਨਿਕਟਣਾ ਕੋਈ ਜਾਹੇ। ਉਤੋਂ ਫਿਰ ਸਾਰਾ ਆਨਾ ਕਾਨੀ ਕਰਦੇ ਨੇ, ਇਹਦੇ ਕੋਲ ਜਾਣ ਦਾ ਕੀ ਫਾਇਦਾ, ਇਹਨੇ ਕੁਛ ਨਾ ਕੁਛ ਮੰਗਣਾ ਹੀ ਹੈ, ਇਹਨੇ ਕੁਝ ਨਾ ਕੁਝ ਸਾਡੇ ਤੋਂ ਲੈਣਾ ਹੀ। ਬੰਦਾ ਬੜਾ ਲਾਲਚੀ ਹੈ ਕਿਉਂਕਿ ਲੋਭੀ ਕਾਵਿ ਸਾਹ ਉਹਨਾਂ ਤੀਜੇ ਜੇਕਾ ਪਾਰ ਵਸਾਏ, ਅੰਤ ਕਾਲ ਕਿੱਥੇ ਤੂਹੇ ਜਿੱਥੇ ਹੱਥ ਨਾ ਪਾਏ। ਮੇਰਾ ਗੁਰੂ ਸਮਝਾਉਂਦਾ ਹੈ ਕਿ ਜੋ ਕੂਕਰ ਹਰਕਾਇਆ ਧਾਵੈ ਬਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਇਸ ਵਾਸਤੇ ਭਾਈ ਮੈਂ ਇਸ ਲੋਭੀ ਬੰਦੇ ਕੋਲ ਨਹੀਂ ਜਾਣਾ।
ਓ ਆਪ ਦੁਖੀ ਸੁਖ ਕਦੇ ਨਾ ਪਾਵੇ, ਜਨਮ ਮਰਹਿ ਮਰ ਜਾਏ।
ਆਪ ਵੀ ਦੁਖੀ ਹੁੰਦਾ, ਲੋਭ ਦਾ ਸ਼ਿਕਾਰ ਹੋਇਆ, ਕਦੀ ਸੁਖ ਦੀ ਪ੍ਰਾਪਤੀ ਨਹੀਂ ਕਰਦਾ, ਉਹਨੂੰ ਆਤਮਿਕ ਸੁਖ ਨਹੀਂ ਮਿਲਦਾ, ਭਾਵੇਂ ਉਹਨੂੰ ਰਾਜਸਤਾ ਵੀ ਕਿਉਂ ਨਾ ਪ੍ਰਾਪਤ ਹੋ ਜੇ, ਭਾਵੇਂ ਉਹ ਕਿਸੇ ਸਟੇਟ ਦਾ ਮੁੱਖ ਮੰਤਰੀ ਬਣ ਜੇ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇ, ਉਹਦੀ ਭੁੱਖ ਜਿਹੜੀ ਉਹ ਖਤਮ ਨਹੀਂ ਹੁੰਦੀ, ਔਰ ਆਤਮਿਕ ਸਕੂਨ ਦੀ ਪ੍ਰਾਪਤੀ ਨਹੀਂ ਹੁੰਦੀ। ਸਭ ਕੁਝ ਕੋਲ ਹੁੰਦਾ ਹੈ, ਰਾਜ ਭਾਗ ਹਕੂਮਤ ਸਤਾ ਸਭ ਕੁਛ, ਪਰ ਉਹਦੇ ਕੋਲ ਆਤਮਿਕ ਸੁਖ ਨਹੀਂ ਹੁੰਦਾ। ਇਹ ਆਪ ਦੁਖੀ ਸੁਖ ਕਬ ਹੋ ਨਾ ਪਾਵੇ, ਜਨਮ ਮਰੇ ਮਰ ਜਾਏ। ਬਸ ਇਸੇ ਤਰ੍ਹਾਂ ਹੀ ਉਹ ਜਨਮ ਦਾ ਮਰਦਾ ਰਹਿੰਦਾ, ਆਤਮਿਕ ਤੌਰ ਤੇ ਇਹ ਜੀਵਨ ਨੂੰ ਜਿਉਂਦਾ ਰਹਿੰਦਾ ਹੈ।
नानक बख्श ले प्रभ साचा जे गुर चरण चित लाहे।
गुरु रामदास महाराज कृपा करते ने जो प्रभु प्यारा बख्शिश करता है जो सदीन काल रहने वाला है उसकी बख्शिश दे नाल ही साडा मन गुरु के चरणों नाल जुड़ सकता है। धन गुरु ग्रंथ साहब के चरण ने शब्द स्वरूप चरण तदों साडी सुरत गुरु के शब्द नाल जुड़ सकती है। अगे पौड़ी शब्द सतगुरु गुरु रामदास महाराज बख्शिश करते हैं
संत भगत परवान जो प्रभ पाया
भाई उही जो अपने आप नूं संत अखवाउंदा है भगत अखवाउंदा है। पहली तो गल अखवाउण की लोड़ नहीं पैंदी उह शब्दों ही भगत जात दे जिन की बाणी सच्ची होए और जिन्हां ने परमेश्वर दे नाम नूं सिमरिया हुंदा जिन्हां सास गिरास ना विसरा हर नामा मन मंत धन से सही नानका पूर्ण सोई संत। असल विच ओ संत पुरख ओ भगत पुरख ओ गुरमुख ओ गुरसिख ओ महापुरख अखवाउण वाला तां ही प्रवान चढ़दा है जे ओहदी कीती हुई घाल कमाई प्रभु दे दर दे उपर प्रवान हो जावे
तां
सियाने नूं। असल विच ओही सियाने पुरख हुंदे ने जिन्हां ने अपने ध्यान दे विच अपने मालक नूं टकाया हुंदा है वो इधर उधर उन्हां दी सुरत नहीं भटकदे।
अमृत नाम निधान भोजन खाया
आत्मक जीवन देने वाले नाम रूपी खजाने नूं जो साडी आत्म खुराक है उस नूं प्राप्त कर लिया उस नूं छक लिया जिवें लंगर चले गुर शब्द हर टोटन आवी खटिए। आपां गुरु घर दे विच जाने उत्थे सानूं तन दी खुराक भी मिलदी है स्वच्छ भोजन मिलदा है फ्री विच मिलदा है और जिवें सानूं तन दी स्वच्छ ते नरोई खुराक मिलदी है इसे तरह गुरु नानक दे घर दे विच सानूं मानसिक खुराक भी मिलदी है शब्द की खुराक मिलदी है गुरु ग्रंथ साहिब जी की बाणी राहे
संत जना की धूर मस्तक लाया।
जो साधु पुरख होंदे ने गुरमुख गुरसिख प्यारे उन्हां दे चरणां की धूड़ मत्थे नूं लाउंदा क्योंकि पैरी पवन ना छोड़िए कली काल रहे रास करी ओ गुरसिखां तों सदके जांदा है जे मिले गुरसिखड़ा तिस निव निव लागू पाए जीओ ओदी अवस्था ऐसी बन जाती है संत जना की धूर मस्तक लाया
नानक भए पुनीत हर तीरथ नहाया।
साहिब श्री गुरु रामदास महाराज जी कृपा कर दे कि ऐसे गुरमुख प्यारे जेड़े ने भाई ओ पवित्र हो जाते ने उनका हिरदा स्वच्छ हो जाता ने जेड़े अंतर आत्मे तीर्थ विच इशनान करदे ने तीर्थ नावन गाऊ तीर्थ नाम है जां असी जपजी साहिब दी बाणी विच पढ़दे हां सुनिया मन्निया मन कीता पाओ अंतरगत तीर्थ मल नाओ क्योंकि दुनियावी तीर्थां दा पानी केवल साडे तन दी मैल ही लै सकदा मन दी मैल नहीं लै सकदा। मन दी मैल गुरु दी बाणी नाल ही लै सकदी है। मैं दुबारा रिपीट करन दी गुस्ताखी चाहांगा तन दी मैल पानी नाल और मन दी मैल गुरबाणी नाल ही उतरदी है।
राजन राम रहै उपकार
सतगुरां दी कृपा दे नाल जो दीवान हाल मंजी साहिब जी तो संगतां दी मंग दे उपर लड़ीवार श्री गुरु ग्रंथ साहिब महाराज जी दी बाणी दी कथा विचार दी आरंभता हुई सी अज असीं ओंकार बाणी जो रामकली दक्षिण दे विच उचारण कीती हुई बाणी है गुरु नानक साहिब जी दी उस दे विचों नौवीं पौड़ी दा पाठ जिहड़ा आपां दसवीं पौड़ी दा पाठ जिहड़ा है उह सांझा करना है जो श्री गुरु ग्रंथ साहिब जी दे मुबारक अंग 6931 दे उपर 931 दे उपर शुभ लेख है। कहिंदे राजन राम रवे हितकार राजन कहिंदे ने प्रकाश रूप भाई जिहड़ा प्रकाश रूप जो हर वेले रमिया होया सर्व व्यापक है जिहड़ा व्यक्ति जिहड़ा गुरमुख प्यारा उस दे नाल प्यार करदा है क्योंकि रब साडे सारिआं दा हितकारी है उह साडे सारिआं नाल प्यार करदा है।
रमना लूजा मनुआ मार
संसारिक जीवन जीउंदिआं होईआं आत्मक आनंद लैण वास्ते जिहड़े विकार रूप दुश्मन ने दुष्ट ने उन्हां दे नाल लुझदा रहिंदा है बल्कि उन्हां नाल लड़दा रहिंदा उन्हां नूं खत्म कर दिंदा है। गुर थापी दित्ती कंड जीओ दे मुताबक गुरु दी असीस दे नाल रण में लुझे मनुआ मार अपने मन नूं स्वार्थां वाले पासे तों मियावी पदार्थां वाले ਪਾਸੇ ਤੋਂ ਮਾਰ ਕੇ ਇਹਨਾਂ ਦੇ ਕਾਰਾਂ ਦੇ ਨਾਲ ਲੜਦਾ ਲੜਦਾ ਜਿੱਤ ਪ੍ਰਾਪਤ ਕਰ ਲੈਂਦਾ ਹੈ।
ਰਾਤ ਦੇ ਮਨ ਤੇ ਰਹਿ ਰੰਗ ਰਾਤਾ,
ਅੰਦਰੂਨੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਰਾਤ ਦਿਨ ਹਰ ਵੇਲੇ ਪਰਮੇਸ਼ਰ ਦੇ ਪਿਆਰ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।
ਤੀਨ ਭਵਨ ਜੁਗਚਾਰੇ ਜਾਤਾ,
ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਦੁਆਰਾ ਉਸਨੇ ਤਿੰਨਾਂ ਭਵਨਾਂ ਦੇ ਵਿਚ ਤ੍ਰੈ ਲੋਕੀ ਵਿਚ ਵਸਦਾ ਹੋਇਆ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹਨੂੰ ਚਾਰੇ ਯੁੱਗਾਂ ਵਿਚ ਬਲਕਿ ਹਰ ਸਮੇਂ ਦੇ ਵਿਚ ਵਿਆਪਦਾ ਹੋਇਆ ਟਿਕਿਆ ਹੋਇਆ ਜਾਣ ਲਿਆ ਤੇ ਉਹਦੇ ਨਾਲ ਆਪਣੀ ਜਾਣ ਪਹਿਚਾਣ ਕਰ ਲਈ, ਉਹਦੇ ਮਿਲਾਪ ਔਰ ਪ੍ਰੇਮ ਦਾ ਪਾਤਰ ਬਣ ਗਿਆ।
ਜਿਨ ਜਾਤਾ ਸੋ ਤਿਸਹੀ ਜੇਹਾ,
ਜਿਨ੍ਹਾਂ ਗੁਰਮੁਖ ਰੂਹਾਂ ਨੇ ਗੁਰੂ ਦੇ ਰਾਹੀਂ ਮਾਲਕ ਵਾਹਿਗੁਰੂ ਦੇ ਨਾਲ ਸਾਂਝ ਬਣਾ ਲਈ, ਕਿਉਂਕਿ ਮਾਲਕ ਦੇ ਨਾਲ ਇਕ ਚੀਜ਼ ਹੁੰਦੀ ਹੈ, ਪਹਿਲਾਂ ਹੁੰਦਾ ਹੈ ਮਿਲਣਾ, ਅਸੀਂ ਕਿਸੇ ਦੇ ਰਾਹੀਂ ਕਿਸੇ ਨੂੰ ਮਿਲਦੇ ਹਾਂ, ਮਿਲਣ ਤੋਂ ਬਾਅਦ ਹੁੰਦਾ ਆਪਣੀ ਜਗ੍ਹਾ ਉਹਦੇ ਮਨ ਦੇ ਵਿਚ ਬਣਾਉਣੀ, ਪਿਆਰ ਬਣਾਉਣਾ। ਔਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਔਰ ਤਿਸ ਦੇ ਪਿਆਰ ਨੂੰ ਪ੍ਰਾਪਤ ਕਰ ਲਿਆ, ਕਹਿੰਦੇ ਨੇ ਜਿਨ ਜਾਤਾ ਸੋ ਤਿਸ ਹੀ ਜਿਹਾ, ਉਹ ਉਹੋ ਜਿਹਾ ਹੀ ਹੋ ਗਿਆ।
ਆਤਮੇ ਰਮਾਇਲ ਸੀ ਜਿਸ ਦੇਹਾ,
ਉਹਦਾ ਹਿਰਦਾ ਜਿਹੜਾ ਆਤਮੇ ਰਮਾਇਲ ਬਲਕਿ ਬਹੁਤ ਹੀ ਨਿਰਮਲ ਹੋ ਗਿਆ। ਆਤਮੇ ਰਮਾਇਲ ਉਸਦਾ ਹਿਰਦਾ ਬਹੁਤ ਹੀ ਸਵੱਛ ਹੋ ਗਿਆ, ਖਾਲਸ ਹੋ ਗਿਆ, ਉਹਦੇ ਅੰਦਰੋਂ ਮਿਲਾਵਟ ਛਲ ਕਪਟ ਮੇਰ ਤੇਰ ਈਰਖਾ ਦਵੈ ਸਾਡਾ ਸਭ ਕੁਝ ਖਤਮ ਹੋ ਗਿਆ, ਇਹ ਮਲੀਨਤਾ ਖਤਮ ਹੋ ਗਈ। ਆਤਮਨਿਰਮਾਇਲ ਸੀ ਜਿਸ ਦੇਹ, ਤੇ ਉਹਦਾ ਇਹ ਲਿਆ ਹੋਇਆ ਮਨੁੱਖੀ ਜਨਮ ਇਹ ਸਰੀਰ ਸਫਲਾ ਹੋ ਗਿਆ।
ਰਹਿਸੀ ਰਾਮ ਹਿਰਦੈ ਇਕ ਭਾਏ,
ਜੋ ਰਹੱਸੀ ਮਤਲਬ ਰਹੱਸ ਵਿਸਮਾਦੀ ਅਵਸਥਾ, ਜੋ ਰਲਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਹੈ ਭਾਈ, ਜੋ ਸਾਡੇ ਅੰਦਰ ਵਿਸਮਾਦ ਖੇੜਾ ਪੈਦਾ ਕਰਦਾ ਹੈ, ਉਹ ਇੱਕ ਭਾਈ ਨਿਰੰਤਰ ਉਹਦੇ ਨਾਲ ਜੁੜਿਆ ਰਹਿੰਦਾ ਹੈ, ਉਹਦੀ ਸੁਰਤ ਪਰਮੇਸ਼ਰ ਦੇ ਨਾਲ ਜੁੜੀ ਰਹਿੰਦੀ ਹੈ, ਅੰਦਰਲੇ ਖੜਾਓ ਨੂੰ ਮਾਣਦਾ ਰਹਿੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਆਪਾਂ ਸ਼ਬਦ ਦੀ ਵਿਚਾਰ ਸਾਂਝ ਕੀਤੀ ਹੈ, ਪਠਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਜਿਨ੍ਹਾਂ ਨੇ ਇਹ ਅਵਸਰ ਦਿੱਤਾ ਹੈ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨ ਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਅੰਮ੍ਰਿਤ ਬੋਲ ਨੇ, ਇਹਨਾਂ ਅੰਮ੍ਰਿਤ ਬਚਨਾਂ ਦੀ ਜੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦੀ ਆਪਾਂ ਪਾਠ ਕਰਕੇ ਸਮਾਪਤੀ ਕਰਦੇ ਹਾਂ।
ਅੰਤਰ ਸਬਦ ਸਾਚ ਮਿਲਾਏ,
ਕਹਿੰਦੇ ਨੇ ਕਿ ਅੰਤਰ ਸ਼ਬਦ ਸਾਚ ਮਿਲਾਏ, ਉਹਨਾਂ ਦੇ ਅੰਦਰ ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਪਿਆਰ ਬਣਦਾ। ਅੰਤਰ ਸ਼ਬਦ ਸਾਚ ਲਿਵ ਲਾਏ, ਉਹਨਾਂ ਦੀ ਲਿਵ ਹਰ ਵੇਲੇ ਸੱਚੇ ਨਾਲ ਜੁੜੀ ਰਹਿੰਦੀ ਹੈ। ਆਓ ਇੱਕ ਵਾਰ ਅੰਤਲੀਆਂ ਪੰਕਤੀਆਂ ਦਾ ਪਾਠ ਜਿਹੜਾ ਹੈ ਉਹ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸਾਂਝਾ ਕਰਦੇ ਹਾਂ।
ਜਿਨ ਜਾਤਾ ਸੋ ਤਿਸ ਹੀ ਜੇਹਾ, ਆਤਮੇ ਰਮਾਇਲ ਸੀ ਜਿਸ ਦੇਹਾ, ਰਹਿਸੀ ਰਾਮ ਹਿਰਦੈ ਇਕ ਭਾਏ, ਅੰਤਰ ਸ਼ਬਦ ਸਾਚ ਮਿਲਾਏ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।